दंडौत बंदन निकबार सर्व कला समरथ ढोलन तेरा खाओ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी ने खंभां दे दृष्टांत दे द्वारा खालसे नूं सिख्या दित्ती है कि किस तरह गुरबाणी पढ़नी चाहिए है और इस तों अलावा किस तरह नाम दा जाप करना चाहिए है नाम जपना चाहिए। सतगुरु सच्चे पातशाह जी अपनिया जिहड़ियां शुभ सिख्यावां ने वो सारी संगत नूं दे रहे सन। परसों इथों तक कथा पहुंची सी अज मैं इथों अगे प्रारंभ करदा हां। सिमरन करन लेन रस रसना सदा सुखैन परे जम बसना। सतगुरु गोविंद सिंह सच्चे पातशाह जी कहिंदे ने कि जिहड़ा सिमरन करदा है ते रसना दे नाल नाम दा जाप करदा है ओही मानो के नाम दे रस नूं पा सकदा है। ऐसा जिहड़ा पुरश है सतगुरु जी कहिंदे कि जमा दे वस दे विच कदे नहीं पैंदा। जो कृत करे मान सो आछे तिस मैं रहो हर खत सुख बांछे। सतगुरु गोविंद सिंह जी कहिंदे ने कि जो भी परमात्मा करदा है उस नूं हमेशा चंगा ही मनना चाहिदा है कि जो करदा है बिल्कुल ठीक करदा है। तिस मैं रहो हरखत सुख बांचे पाव के परमेश्वर दी कीती हुई कार दे उते कोई दलील बाजी जां तर्क पेश करना नहीं चाहिदा ओदी रजा दे विच ही राजी रह के सुखी रहना चाहिदा। तन हंता को त्यागण करिए प्रभु रजाए हरख अनुसरिए। अपने तन दी जिहड़ी हंता है जिहड़ी हम है ओनू बिलकुल ही त्याग के दूर कर दो प्रभु दी रजा दे विच रह के ओदे अनुसार होके चलो।
तीनो साधन केवल केरे सतगुर दए बताए बडेरे।
कवि संतोख सिंह जी लिखदे ने कि तीन साधन मन्ने गए ने केवल दे केवल आख्या जांदा मोक्ष नूं भाव के मोक्ष दी प्राप्ति दे वास्ते तीन साधन मन्ने गए ने। कवि संतोख सिंह जी लिखदे ने कि सतगुरु सच्चे पातशाह जी ने यह तिन्ने ही साधन सारिआं नूं दस दित्ते ने।
पाणा मानण हंता त्यागन वाहे गुरु सिमरन लिव लागन।
पाणा मनना अपने मन दी होमे नूं दूर करना ते सच्चे परमेश्वर दे नाम दा जाप करना यह तिन्ने ही केवल दे साधन मन्ने गए ने। सतगुरां ने इस तरह दे उपदेश दित्ते।
इही परम पद को पहुंचावे
कृपा जिनो परसो चल जावे। सतगुरु जी कहिंदे ने के परम पदवी दे तक पहुंचाउण दे ये तिन्ने ही साधन ने, जिन्हां दे उत्ते कृपा हुंदी है ओ ऐसे रस्ते दे उत्ते चल के परम पदवी दे तक पहुंचदे ने।
वहर क्रिया शास्त्रण अभ्यास पापी दुष्टन करन विनाश।
सतगुरु गोविंद सिंह जी सिखां नूं कहिंदे ने कि तुहाडी जिहड़ी बाहरली क्रिया है ओ ये होनी चाहीदी है कि तुसीं शस्त्रां दा अभ्यास करो ते हथियारां दे नाल शस्त्रां दे नाल ही पापियां दा दुष्टां दा विनाश करो।
सतगुर करी परम बख्शीश जग के सुख मिल बो जगदीश।
सतगुरु सच्चे पातशाह जी ने तुहाडे सारयां दे उत्ते बड़ी वड्डी बख्शिश कीती होई है। जग के सुख मिल बो जगदीश भाव के सतगुरु सच्चे पातशाह जी तुहाडा परमेश्वर दे नाल भी मिलाप कराउणगे, क्योंकि बहुत वारी इस तरह दा जिक्र आया है कि सतगुरु गोविंद सिंह सच्चे पातशाह जी ने आख्या कि मैनूं अकाल पुरख ने अपना पुत्र बना के भेजा ते मैं सारे खालसे दा उस निरंकार दे नाल मिलाप करवावांगा।
बड़े पाग जागे जिन केरे चले सो मार्ग इसी अशेरे।
सतगुरु जी कहिंदे ने कि जिन्ना मनुखा दे वड्डे भाग जागृत हुंदे ने जागदे ने ओही जिहड़े मनुख ने ओ इस चंगे ते वधिया रस्ते दे पांधी बणदे ने।
जिम अर्जन संग पाखी गीता कर्म फलन तेरा हो या तीता।
सतगुरु गोविंद सिंह जी कहिंदे ने कि जदों महाभारत दा भयानक युद्ध हो रहा सी उस वेले भगवान कृष्ण जी ने गीता दा उपदेश दिता सी अर्जुन नूं, क्योंकि अर्जुन सोच रहा सी कि मेरे सामने जिहड़े मेरे वैरी खलोते होए ने ओ दरअसल मेरे विरुद्ध ते भावे खलोते ने पर ओ मेरे भरा ने, मेरा गुरु है, मेरा पितामा है। इस करके अर्जुन ने यह चाह नहीं सी कीती कि मैं अपने उत्ते ही वार करा। भगवान कृष्ण जी ने गीता दा उपदेश दिता सी, सतगुरु जी कहिंदे ने कर्म फलन ते रहो अतीता। सार ए सी गीता दा कि तू कर्म कर, फल दे वल ध्यान ना रख, तू अतीत रह के बस कर्म कर, तेरा कर्म है वार करना जो भी तेरे विरुद्ध दे विच खलोंदा है। तू इना सोच मेरा दादा है, मेरे प्राण है या मेरा गुरु खलोता है, बस तेरा कर्म है हथियार दे नाल वार करना, तेरे विरुद्ध जो भी खलोवे ओनू मारना। इस करके भगवान कृष्ण जी ने अर्जुन नू गीता दा उपदेश दिता सी कि कर्म फलन ते रहो अतीता, बस कर्म कर, फल दे उते इच्छा नू धारण ना कर कि इहदा परिणाम की होवेगा, इहदा नतीजा की निकलेगा।
धर्म तरन आयद को करिए अपनो साखी रूप बिचरिए।
सतगुरु गोविंद सिंह जी कहिंदे ने कि उसे ही तरीके दे नाल धर्म तरन आयद को करिए, पाव के तुसी शस्त्रां दे धारणी हो, इस करके तुसी बस हथियारां दे वार दे नाल अपने विरोधियां दा नाश करना। अपनो साखी रूप बिचरिए, साखी दा भाव हुंदा है जिस तरह कोई तीजी धिर हुंदी है जिवें गवाह हुंदा है, पाव के तू जो कर रहा है उस नूं देख, इस तो इलावा एदा परिणाम की है, एदा नतीजा की है, उस दे वल ध्यान ना दे। इसे तरह सतगुरु जी कहिंदे ने खालसियो जंग लड़ो, तुसी ए ना सोचो कि ए जो तुसी कर रहे हो गलत कर रहे हो या ठीक कर रहे हो।
तथा खालस प्रति उपदेश सत नाम को भजन हमेश।
इसे ही तरीके दे नाल सतगुरु गोविंद सिंह सच्चे पातशाह जी ने नाल अपने खालसे नूं ए भी उपदेश दिता है कि सच्चे परमेश्वर दे नाम दा भजन हमेशा करना है जो तुसी सारे कर रहे
हो। वहर कर्म रण करन माने करो सदा सब विद सुख ठाने।
तुहाडी बाहर मुखी जिहड़ी क्रिया है, जिहड़े कर्म ने ओ कर्म ने तुहाडे रण करन दे जंग लड़न दे, इस करके जंग लड़ो।
करो सदा सब विद सुख ठानो, जेकर मेरे हुक्मां नूं मन्नोगे ते हमेशा सुखां दे विच रहोगे। करे शुद्ध मन की तज मैल
गमने संत भगत जिस गैल। मनुख नू चाहिदा है कि अपने मन दी मैल नू दूर करके अपने मन नू शुद्ध करे ते संतां ते भगतां वाले रस्ते दा धारनी बने। सकल खालसे को गुर दयो जिनके भाग बड़े तिन लहयो। ग्रंथाकार भाई संतोख सिंह जी लिखते ने कि सारा ही कुछ सतगुरु गोविंद सिंह सच्चे पातशाह जी ने अपने खालसे नू बख्शिया। जिनके भाग बड़े तिन लहयो, जिन्हां मनुखां दे सिखां दे वड्डे भाग सन उन्हां ने सतगुरां दे वचनां नू मन्निया ते फिर ओ हमेशा दे वास्ते राजी रहे। कव संतोख सिंह गुरु की कथा कीन बनावन मम मत जथा। हुण ग्रंथाकार भाई संतोख सिंह जी लिखदे ने कि मैं कवि संतोख सिंह ने सतगुरां दी कथा नू लिखिया है जिवें मेरी मत सी उसे तरीके दे नाल मैं बयान कीता। चतर तरुथ पूरी कर तथा लीनो सार जथा कृत मथा। कवि संतोख सिंह जी लिखते ने कि मैं अपनी चौथी रुत नू इस जगह दे उते पूर्ण करदा हां। लीनो सार जथा कृत मथा जिवें कि मदानी दे नाल रिड़क के मक्खन जिहड़ा सार तत हुंदा है ओनू वखरा कढ लिया जांदा है, इसे तरीके दे नाल सार मक्खन रूपी जिहड़ी कथा सी कवि संतोख सिंह जी लिखदे ने मैं उस नू बयान कीता। दस पातशाहन के शुभ चरण धर कर ध्यान बिगन किया हरन। कवि जी लिखदे ने कि दसां पातशाहियां दे शुभ चरणा दा ध्यान धारण करके मैं कथा नू बयान कीता है ते मेरे सारे जिहड़े विघन ने उह सतगुरां दी कृपा दे नाल दूर होए। अभिलाखां निज पूरन करी दुष्टन की मत कछ नहीं अरी। मेरियां सारियां जिहड़ियां तमन्नावां सन, मेरियां जिहड़ियां सारियां लालसावां सन, उह सारियां ही सतगुरु दी कृपा दे नाल पूरियां होईयां ने। दुष्टन की मत कछ नहीं अरी, पाप के दुष्टता रूपी जिहड़ी मत है ओ मेरे अगे अड़ी ने। इस जगह दे उते कवि संतोख सिंह जी अपनी चौथी रुत नू संपूर्ण करदे ने क्योंकि वख-वख रितां दे विच कवि जी ने इतिहास नू बयान कीता है। चौथी रुत दी समाप्ति करके पंजवी रुत दी शुरुआत करदे ने। एक ओंकार सतगुर प्रसाद, एक ओंकार श्री वाहिगुरु जी की फतह है। अथ पंचम रुत कथन, सारे तो पहला कवि संतोख सिंह जी कुछ मंगल करदे ने। सारे तो पहला कवि संतोख सिंह जी ने संत दा मंगल कीता। ज्ञानी त्यानी सकल जन सिमर नाम बेअंत, जिन जान्यो बुद्ध स्वच्छ ते परे पार पाव संत। ग्रंथाकार भाई संतोख सिंह जी बयान करदे ने कि सारे सज्जन की ज्ञानी की त्यानी बेअंत अकाल पुरख दे नाम नू ही सिमरदे हन। सिमरदिया होया जिन्ना संता ने आत्म विशैणी बुद्धि नाल उस अकाल पुरख नू जान लिया, पाव के लख लिया है, ओ इस संसार सागर तो पार हो गए। आस परमात्म संत गण सदा सच दा आनंद, करो ग्रंथ पूरन सर्ब बंदो द्वै कर बंद। सदा सत चित आनंद स्वरूप परमात्मा दे जो ऐसे समूह संत हन, मैं दोवें हथ जोड़ के उन्हां सारिआं नूं वंदना करदा हां ते इह बेनती करदा हां कि इह ग्रंथ निर्विघन पूरन अपने आप ही मेरे तों करवा देन। अगे कवि संतोख सिंह जी ने कवि संकेत मर्यादा दा मंगल कीता। जेह पार न पावत है चतरानन, आन पंचानन ज्ञान गति। कवि संतोख सिंह जी लिखदे ने कि जिसदा पार ब्रह्मा नहीं पा सकदा, अर शिव जी दे ज्ञान दी भी जिथों तक पहुंच ने। खट आनन प्रात गजानन गावत, वाद सदा कमती नारती। ते कारत के दा भाई गणेश भी जिसनों सदा वद तो वद गाउंदा है कदे रती पर भी काट गायन ओ नहीं करदा। उचरांत हजार ही आनन ते तिस ते कहो दीर्घ काहे मती। कवि जी लिखते ने के हजार मुख तो शेष नाग जिस दे नावां नूं उचारदा है भला दसो खां उस तो किस दी बुद्धि होर वड्डी होवे। कर बेण मती शुभ देह मती बिगनान हती पज सार सुती। ऐसे कवियां दे विघना दा नाश करन वाले सरस्वती नूं जिस दे हाथ दे विच वीणा है मैं भजदा होया कहिंदा हां कि मैनूं शुभ मत दिओ कि गुरु दा जस मैं वर्णन कर सकां। ਇਹ ਸਰਸਵਤੀ ਦਾ ਕਲਾ ਦੀ ਦੇਵੀ ਦਾ ਮੰਗਲ ਕੀਤਾ ਹੈ। ਇਸ ਤੋਂ ਇਲਾਵਾ ਇਸ ਸਵਈਏ ਦਾ ਇੱਕ ਹੋਰ ਵੀ ਅਰਥ ਲੱਗਦਾ ਹੈ। ਉਹ ਅਰਥ ਇਸ ਤਰ੍ਹਾਂ ਬਣਦਾ ਹੈ ਜਿਸ ਪ੍ਰਮਾਤਮਾ ਦਾ ਪਾਰ ਬ੍ਰਹਮਾ ਨਹੀਂ ਪਾ ਸਕਦਾ ਫਿਰ ਸ਼ਿਵਜੀ ਤੇ ਗਿਆਨ ਦੀ ਜਿਸ ਤੱਕ ਪਹੁੰਚ ਨਹੀਂ ਕਾਰਤਕੇ ਤੇ ਗਣੇਸ਼ ਜਿਸ ਦਾ ਜਸ ਗਾਉਂਦੇ ਹਨ ਪਰ ਜਿਸ ਦੇ ਵਿਚ ਕਦੇ ਰੱਤੀ ਭਰ ਵਾਧਾ ਘਾਟਾ ਨਹੀਂ ਹੁੰਦਾ ਅਤੇ ਸਭ ਤੋਂ ਵਿਸ਼ੇਸ਼ ਬੁੱਧੀ ਵਾਲਾ ਸ਼ੇਸ਼ ਨਾਗ ਆਪਣੇ ਹਜ਼ਾਰ ਮੂੰਹ ਤੋਂ ਜਿਸ ਦੇ ਨਾਮ ਉਚਾਰਦਾ ਹੈ ਤੇ ਹੱਥ ਦੇ ਵਿਚ ਵੀਣਾ ਧਾਰਨ ਕਰਨ ਵਾਲੀ ਸਰਸਵਤੀ ਜਿਸ ਨੂੰ ਭਜਦੀ ਹੈ ਹੇ ਐਸੇ ਪ੍ਰਮਾਤਮਾ ਮੈਨੂੰ ਸ਼ੁਭ ਮਤ ਦਿਓ ਤੇ ਮੇਰੇ ਸਾਰੇ ਵਿਘਨ ਦੂਰ ਕਰੋ। ਭਾਵ ਕੇ ਸਰਸਵਤੀ ਦੇ ਵਾਸਤੇ ਵੀ ਇਹ ਮੰਗਲ ਬਣਦਾ ਹੈ ਤੇ ਦੂਸਰੇ ਪਾਸੇ ਅਕਾਲ ਪੁਰਖ ਦਾ ਮੰਗਲ ਕਵੀ ਜੀ ਨੇ ਗਾਇਨ ਕੀਤਾ ਹੈ ਇਹ ਵੀ ਅਰਥ ਇਹਦਾ ਲੱਗਦਾ। ਇਸ ਤੋਂ ਅੱਗੇ ਸਾਰੇ ਸਤਿਗੁਰੂ ਸਾਹਿਬਾਨਾਂ ਦਾ ਮੰਗਲ ਕਵੀ ਜੀ ਬਿਆਨ ਕਰਦੇ ਨੇ। ਬੇਦ ਬੇਦ ਨਿਰਾਕਾਰ ਜਾਂ ਕੋ ਕਹਿ ਖੇਦ ਬਿਨ ਸੋ ਹੈ ਆਕਾਰ ਗੁਰ ਨਾਨਕ ਆਨੰਦ ਮੈਂ। ਕਵੀ ਜੀ ਕਹਿੰਦੇ ਨੇ ਕਿ ਵੇਦ ਵਿਚਾਰ ਕੇ ਜਿਸ ਅਕਾਲ ਪੁਰਖ ਨੂੰ ਨਿਰਾਕਾਰ ਦੇ ਖੇਦ ਬਿਨਾ ਦੱਸਦਾ ਹੈ ਉਹੀ ਨਿਰਾਕਾਰ ਆਨੰਦ ਸਰੂਪ ਗੁਰੂ ਨਾਨਕ ਦੇਵ ਜੀ ਆਕਾਰ ਦੇ ਵਿਚ ਹੋਏ ਹਨ। ਅੰਗਦ ਅਮਰ ਦਾਸ ਰਾਮ ਦਾਸ ਯਾਰ ਜਨ ਸ੍ਰੀ ਹਰ ਗੋਬਿੰਦ ਪਏ ਸੋ ਸੁਖ ਕੰਧ ਮੈਂ। ਫੇਰ ਗੁਰੂ ਅੰਗਦ ਅਮਰਦਾਸ ਰਾਮਦਾਸ ਗੁਰੂ ਅਰਜਨ ਸ੍ਰੀ ਹਰ ਗੋਬਿੰਦ ਉਸੇ ਦੇ ਸੁਖਦਾਈ ਰੂਪ ਹੋਏ ਹਨ। ਗੁਰੂ ਹਰ ਰਾਏ ਹਰ ਕ੍ਰਿਸ਼ਨ ਪਰਮ ਜੋਤ ਤੇਗ ਕੇ ਬਹਾਦਰ ਵਿਸ਼ਾਰਦ ਮੁਕੰਦ ਮੈਂ। ਅੱਗੇ ਕਵੀ ਜੀ ਲਿਖਦੇ ਨੇ ਕਿ ਫੇਰ ਉਹੀ ਪਰਮ ਜੋਤ ਗੁਰੂ ਹਰ ਰਾਏ ਹਰ ਕ੍ਰਿਸ਼ਨ ਬਣੀ ਤੇ ਫਿਰ ਉਹੀ ਮੁਕਤੀ ਦੇ ਦੇਣ ਵਿਚ ਚਤਰ ਗੁਰ ਤੇਗ ਬਹਾਦਰ ਦੇ ਰੂਪ ਦੇ ਵਿਚ ਆਈ। ਸ੍ਰੀ ਗੋਬਿੰਦ ਸਿੰਘ ਲੋਪਦਾਰ ਬਿੰਦ ਸਬਣ ਕੇ ਬੰਦੋ ਬ੍ਰਿੰਦ ਦੁੰਦ ਹਰ ਦੁੰਦ ਹੱਥ ਬੰਦ ਮੈਂ। ਫਿਰ ਉਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਦੇ ਵਿਚ ਜੋਤ ਆਈ ਉਹਨਾਂ ਤੱਕ ਸਮੂਹ ਦੁੰਦਾਂ ਦੇ ਨਾਸ਼ ਕਰਨ ਹਾਰੇ ਸਾਰੇ ਸਤਿਗੁਰਾਂ ਦੇ ਚਰਨਾਂ ਕਮਲਾਂ ਨੂੰ ਦੋਵੇਂ ਹੱਥ ਜੋੜ ਕੇ ਮੈਂ ਨਮਸਕਾਰ ਕਰਦਾ ਹਾਂ। ਸ੍ਰੀ ਕਲਗੀ ਤਰ ਕੀ ਕਥਾ ਸ਼੍ਰੋਤਣ ਕੋ ਸੁਖ ਦਾਏ ਰੁੱਤ ਰਚ ਕਰ ਅਬ ਪੰਚਮੀ ਨੀਕੇ ਸਭਨ ਸੁਨਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੁਣ ਸਰੋਤਿਆਂ ਨੂੰ ਸੁਖ ਦੇਣ ਵਾਲੀ ਸ੍ਰੀ ਕਲਗੀਧਰ ਜੀ ਦੀ ਕਥਾ ਪੰਜਵੀਂ ਰੁੱਤ ਦੇ ਵਿਚ ਰਚ ਕੇ ਸਾਰਿਆਂ ਨੂੰ ਮੈਂ ਅੱਗੇ ਸੁਣਾਉਂਦਾ। ਇਸ ਪ੍ਰਕਾਰ ਦਸਵੇਂ ਪਾਤਸ਼ਾਹ ਰਚਿਓ ਪੰਥ ਦੇ ਰਾਣੀ ਉਤ ਸਾਹੂ। ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਦਸਵੇਂ ਪਾਤਸ਼ਾਹ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਰਚਨਾ ਕੀਤੀ ਤੇ ਉਨ੍ਹਾਂ ਨੂੰ ਰਣ ਲੜਨ ਦਾ ਵੱਡਾ ਉਤਸ਼ਾਹ ਦਿੱਤਾ। ਦੇਸ਼ ਬਦੇਸ਼ਣ ਸੰਗਤ ਆਵੇ ਅਨੇਕ ਪ੍ਰਕਾਰ ਅਕੋਰਨ ਲਿਆਵੇ। ਦੇਸ਼ਾਂ ਵਿਦੇਸ਼ਾਂ ਤੋਂ ਬਹੁਤੀ ਸੰਗਤ ਆਨੰਦਪੁਰ ਦੇ ਵਿਚ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਪਹੁੰਚਦੀ ਹੈ। ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਭੇਟਾਵਾਂ ਨੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿਚ ਅਰਪਣ ਹੁੰਦੀਆਂ ਨੇ। ਗੁਰ ਕੀ ਸੰਗਤ ਸੁਣ ਕਰ ਸਾਰੇ ਨਹੀਂ ਬਿਖਾਦ ਕੋ ਦੇਤ ਨਿ हारे। भाव के इस वेले सारिया दुष्टां दे मन दे विच डर पैदा होया। गुरु दी संगत जिथों लंघे कदे भी कोई बेखाद उन्हां नूं दूजियां दे वल्लों दित्ता नहीं जांदा। जबकि मार लई कलमोट तवते ग्राम बड़े कै छोट। जदों दा कलमोट नगर दे वासियां नूं सतगुरां ने दंड दिता है कि उन्हां ने संगत नूं लुटिया से उदों तो लैके। कवि जी लिखदे ने कि छोटे ते वड्डे पिंडां दे विच जिन्ने भी लोक रहिंदे ने ओह सारे डर मनदे ने। गुर संगत सो द्वैख न करते जै चित चाहत तहां उतरते। गुरु दी संगत नूं किसे भी प्रकार दे नाल कोई दुख नहीं दिता जांदा। जिथे संगत दा जी करदा है उथे डेरा लाउंदी है। जेडे रस्ते दे राही संगत लंघना चाहे उथों दी लंघदी। सागरे त्रास पाए हट रहे कोमल बाक बिलोकत कहे। सारे दे सारे लोक डर नूं धारण करके पिछे हट के रहिंदे ने। कोमल वाक बिलोकत कहे भाव के संगत नूं देख के कोमल वाक कहिंदे ने। योदा महा प्रभु बल पारा गुरु मरैला करे उचारा। कवि संतोख सिंह जी लिखते ने कि सतगुरां दे वास्ते लोग कहिंदे ने कि गुरु वड्डा योद्धा है वड्डा बलशाली है। इत्थों तक के लोग सतगुरां नूं कहिंदे ने गुरु मरैला। मरैले दा भाव हुंदा है जो किसे तों कदे मार ना खावे सगों जड़वाणियां नूं मार के दंड देवे उहनूं आख्या जांदा है मरैला। बहुत लम्मा समा तक लोकां दे विच गुरु मरैला नां दे नाल ही सतगुरु सच्चे पातशाह जी जाने जांदे सन। को समरथ ते संगत छेरे जो छेरे निज जिया नबेरे। ऐसे सतगुरु जो के समरथ ने उन्हां दी संगत नूं कौन छेड़ सकदा सी। पर जो छेरे निज जिया नबेरे जिहड़ा ऐसी जुरत करेगा के संगत नूं दुख देवेगा ओ मानो के अपने प्राणा दा नाश करवाएगा। इते आदिक कह ग्राम बिसाले त्रास तरें प्रभ दे सब काले। कवि संतोख सिंह जी लिखदे ने कि आसे पासे जिन्ने पिंड ने उन्हां सारे पिंडां दे वासी ऐसियां गल्लां करके बहुत डर नूं धारण करदे ने हर वेले। पश्चिम दिश ते संगत आई दर्शन करन अदक धन लियाई। एक समय कवि जी लिखदे ने कि पश्चिम दे इलाके दे विचों बहुती सारी संगत सतगुरां दे दर्शनां दे वास्ते पहुंची है। जिस संगत ने बहुता सारा धन सतगुरां दे चरणां दे विच लिया के अर्पण करना सी। आण आनंदपुर काल्यो डेरा निसा बिताई सूरज हेरा। आनंदपुर दे विच आण के संगत ने डेरा लाया रात नूं सुख दे नाल सौं के बतीत कीता। अगला सवेरा होया कवि जी लिखदे ने सूरज चढ़े। सौच स्नान ठाण कर सारे दर्शन कर बेहेत उचारे। सारी संगत ने स्नान पानी कीता है सतगुरु सच्चे पातशाह जी दे दर्शन करन दे वास्ते तैयार होए। सभा स्थान गुरु चल आए शस्त्र वस्त्र जोते अधिक सुहाए। जिथे वड्डी सभा लगनी सी उस जगह दे उते सतगुरु गोविंद सिंह सच्चे पातशाह जी पहुंच गए ने। सतगुरु सच्चे पातशाह जी ने सुंदर हथियारां नूं ते सुंदर वस्त्रां नूं धारण कीता होया। लगियो दीवान खालसे केरा आयद तर तर दर्शन हेरा। कवि संतोख सिंह जी लिखदे ने के खालसे दा पाव के जेड़े सिंह सतगुरां दे कोल रहिंदे सन उन्हां दा वड्डा इकट्ठ होया। शस्त्रधारी अपने हथियारां नूं सजा सजा के सतगुरां दे दरबार दे विच पहुंचे। गयो मेवड़ा संगत पास दर्शन करो चलो जेहे प्यास। ਇਸ ਤੋਂ ਇਲਾਵਾ ਜਿਹੜੀ ਪੱਛਮ ਦੇ ਇਲਾਕੇ ਦੇ ਵਿੱਚੋਂ ਸੰਗਤ ਆਈ ਸੀ ਉਹਨਾਂ ਦੇ ਕੋਲ ਸਤਿਗੁਰਾਂ ਦਾ ਮੇਵੜਾ ਗਿਆ ਹੈ ਜਿਹਨੇ ਜਾ ਕੇ ਆਖਿਆ ਦਰਸ਼ਨ ਕਰੋ ਚਲੋ ਜਿਹ ਪਿਆਸ ਭਾਵ ਕੇ ਤੁਹਾਡੇ ਮਨ ਦੇ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਦੀ ਬੜੀ ਪਿਆਸ ਹੈ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭਾ ਦੇ ਵਿੱਚ ਦਰਸ਼ਨ ਦੇ ਰਹੇ ਨੇ ਉਹਨਾਂ ਦਾ ਚੱਲ ਕੇ ਦਰਸ਼ਨ ਕਰੋ ਸੁਣ ਕਰ ਭਾਏ ਤਿਆਰ ਹਰ ਖਾਏ ਚਲੇ ਪੇਟ ਲੈ ਕਰ ਸਮੁਦਾਏ ਸੁਣ ਕੇ ਫਿਰ ਸਾਰੇ ਦੇ ਸਾਰੇ ਖੁਸ਼ੀ ਦੇ ਨਾਲ ਤਿਆਰ ਹੋਏ ਨੇ ਭੇਟਾ ਆਪੋ ਆਪਣੀ ਲੈ ਕੇ ਸਤਿਗੁਰਾਂ ਦੇ ਵੱਲ ਚੱਲ ਪਏ ਸੰਗਤ ਮੈਂ ਇੱਕ ਖੱਤਰੀ ਆਇਓ ਕੰਨਿਆ ਗੋਰੇ ਅਰਪਣ ਹਿਤ ਲਿਆਇਓ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸੇ ਹੀ ਸੰਗਤ ਦੇ ਵਿੱਚ ਇੱਕ ਖੱਤਰੀ ਵੀ ਪਹੁੰਚਿਆ ਹੋਇਆ ਸੀ ਜਿਹੜਾ ਕਿ ਆਪਣੀ ਲੜਕੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭੇਟ ਕਰਨ ਦਾ ਇੱਛੁਕ ਸੀ ਰਾਵਾ ਗੋਤ ਬਸੈ ਰਵਤਾਸ ਡੋਰੇ ਮੈਂ ਬਿਠਾਏ ਤਨ ਜਾਸ ਭਾਵ ਕੇ ਆਪਣੀ ਧੀ ਨੂੰ ਆਪਣੀ ਲੜਕੀ ਨੂੰ ਡੋਲੇ ਦੇ ਵਿੱਚ ਉਹ ਬਿਠਾ ਕੇ ਲਿਆ ਸੀ ਜਿਸ ਖੱਤਰੀ ਦੀ ਰਾਵਾ ਗੋਤ ਸੀ ਬਸੈ ਰਵਤਾਸ ਤੇ ਰਵਤਾਸ ਦਾ ਉਹ ਰਹਿਣ ਵਾਲਾ ਸੀ ਰੋਹਤਾਸ ਨਾਮ ਹੈ ਨਗਰ ਦਾ ਜੋ ਸ਼ੇਰ ਸ਼ਾਹ ਦੇ ਬਣਾਏ ਕਿਲੇ ਵਿੱਚ ਜੇਲਮ ਦੇ ਜ਼ਿਲ੍ਹੇ ਦੇ ਵਿੱਚ ਹੈ ਇਹ ਸੰਪਾਦਕ ਨੇ ਦਿੱਤਾ ਹੈ ਕਿ ਰੋਹਤਾਸ ਉਸ ਜਗ੍ਹਾ ਨੂੰ ਆਖਿਆ ਜਾਂਦਾ ਉਥੋਂ ਦਾ ਉਹ ਰਹਿਣ ਵਾਲਾ ਖੱਤਰੀ ਸੀ ਜਿਹਦੀ ਗੋਤ ਰਾਵਾ ਸੀ ਸਭਾ ਸਥਾਨ ਕਿਰਪਾਲ ਸੁਹਾਏ ਸਕਲ ਆਏ ਤਹ ਦਰਸ਼ਨ ਪਾਏ ਕਿਰਪਾਲੂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਭਾ ਦੇ ਵਿੱਚ ਬੈਠ ਕੇ ਸੋਭਾ ਪਾ ਰਹੇ ਸਨ ਸਾਰੀ ਸੰਗਤ ਉਥੇ ਪਹੁੰਚੀ ਹੈ ਆਣ ਕੇ ਸਾਰਿਆਂ ਨੇ ਦਰਸ਼ਨ ਕੀਤਾ ਅਰਪ ਅਰਪ ਕਰ ਅਨਕ ਅਕੋਰ ਪਦ ਅਰਬਿੰਦ ਬੰਦ ਕਰ ਜੋਰ ਆਪੋ ਆਪਣੀ ਜਿਹੜੀ ਭੇਟਾ ਸੀ ਉਹ ਸੰਗਤ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀ ਹੈ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਹੱਥ ਜੋੜ ਜੋੜ ਕੇ ਨਮਸਕਾਰਾਂ ਕੀਤੀਆਂ ਰਾਵਾ ਖੱਤਰੀ ਸਿੱਖ ਕਰ ਬੰਦ ਠਾਂਡੋ ਆਗੇ ਪਾਇਓ ਮੁਕੰਦ ਉਹ ਜਿਹੜਾ ਰਾਵਾ ਖੱਤਰੀ ਸੀ ਉਹ ਹੱਥ ਜੋੜ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਖਲੋ ਕੇ ਅਰਜ ਕਰਦਾ ਹੇ ਪ੍ਰਭ ਮੈਂ ਹਾਂ ਸ਼ਰਨ ਤੁਹਾਰੀ ਗਹਿਓ ਆਸਰਾ ਰਾਵਰ ਪਾਰੀ ਉਸਨੇ ਅਰਜ ਕੀਤੀ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਹਾਂ ਗਹਿਓ ਆਸਰਾ ਰਾਵਰ ਪਾਰੀ ਹੇ ਸੱਚੇ ਪਾਤਸ਼ਾਹ ਜੀ ਸਾਰਿਆਂ ਤੋਂ ਵੱਡਾ ਤੁਹਾਡੇ ਚਰਨਾਂ ਦਾ ਮੈਨੂੰ ਆਸਰਾ ਹੈ ਨਿਜ ਕੰਨਿਆ ਮੈਂ ਲੈ ਕਰ ਆਇਓ ਗੁਰਦਾਸੀ ਕਰ ਬੇਲਲ ਚਾਇਓ ਕਹਿੰਦਾ ਜੀ ਮੈਂ ਆਪਣੀ ਲੜਕੀ ਨੂੰ ਇੱਥੇ ਲੈ ਕੇ ਆਇਆ ਹਾਂ ਮੈਂ ਚਾਹੁੰਦਾ ਹਾਂ ਸੱਚੇ ਪਾਤਸ਼ਾਹ ਕਿ ਮੈਂ ਆਪਣੀ ਲੜਕੀ ਨੂੰ ਤੁਹਾਡੇ ਚਰਨਾਂ ਦੀ ਦਾਸੀ ਬਣਾਵਾਂ ਚੇਰਾ ਕਾਲ ਕੋ ਮੈਂ ਓਰ ਤਾਰਾ ਇਹੀ ਮਨੋਰਥ ਫਲੈ ਉਦਾਰਾ ਸੱਚੇ ਪਾਤਸ਼ਾਹ ਜੀ ਬਹੁਤ ਲੰਮੇ ਸਮੇਂ ਤੋਂ ਮੈਂ ਆਪਣੇ ਮਨ ਦੇ ਵਿੱਚ ਐਸੀ ਧਾਰਨਾ ਤਾਰੀ ਹੋਈ ਹੈ ਇਹੀ ਮਨੋਰਥ ਫਲੈ ਉਦਾਰਾ ਸੱਚੇ ਪਾਤਸ਼ਾਹ ਜੀ ਜਿਹੜਾ ਆਪਣੇ ਮਨ ਦਾ ਮੈਂ ਇਹ ਮਨੋਰਥ ਬਣਾਇਆ ਹੋਇਆ ਕਿਰਪਾ ਕਰਕੇ ਇਹਨੂੰ ਫਲ ਲੱਗੇ ਭਾਵ ਕੇ ਪੂਰਾ ਹੋਵੇ ਸੇਵੈ ਸੇਵ ਆਪ ਕੀ ਸਦਾ ਕਰ ਕ੍ਰਿਤ ਰਥ ਕੁਲ ਕੀ ਤਦਾ ਸੱਚੇ ਪਾਤਸ਼ਾਹ ਜੀ ਮੈਂ ਆਸ਼ਵਾਸਨ ਦਵਾਉਂਦਾ ਹਾਂ ਤੁਹਾਨੂੰ ਭਰੋਸਾ ਦਵਾਉਂਦਾ ਹਾਂ ਕਿ ਮੇਰੀ ਲੜਕੀ ਸੱਚੇ ਪਾਤਸ਼ਾਹ ਜੀ ਤੁਹਾਡੀ ਸੇਵਾ ਕਰੇਗੀ ਇਸ ਤੋਂ ਇਲਾਵਾ ਤੁਹਾਡੇ ਕੋਲ ਦੀ ਜੋ ਮਰਿਆਦਾ ਹੈ ਉਸ ਨੂੰ ਪੂਰੇ ਤਰੀਕੇ ਦੇ ਨਾਲ ਨਿਭਾਏਗੀ ਮਨੋ ਕਾਮਨਾ ਪੁਰੋ ਗੁਸਾਈ ਬਾਂਛਤ ਸਿੱਖ ਆਪ ਤੇ ਪਾਈ ਕਹਿੰਦਾ ਕਿ ਮੇਰੇ ਮਨ ਦੀ ਇਹ ਜਿਹੜੀ ਕਾਮਨਾ ਹੈ ਇਹ ਸੱਚੇ ਪਾਤਸ਼ਾਹ ਜੀ ਤੁਸੀਂ ਪੂਰੀ ਕਰੋ ਕਿਉਂਕਿ ਬਾਂਛਤ ਸਿੱਖ ਆਪ ਤੇ ਪਾਈ ਇਹ ਸੱਚੇ ਪਾਤਸ਼ਾਹ ਜੀ ਚਿੱਤ ਦੀ ਜੋ ਵੀ ਕਿਸੇ ਦੀ ਚਾਹ ਹੁੰਦੀ ਹੈ ਮੁਰਾਦ ਹੁੰਦੀ ਹੈ ਉਹ ਤੁਹਾਡੇ ਤੋਂ ਪੂਰੀ ਹੁੰਦੀ ਹੈ ਮੇਰੇ ਚਿੱਤ ਦੀ ਸੱਚੇ ਪਾਤਸ਼ਾਹ ਜੀ ਐਸੀ ਚਾਹ ਹੈ ਕਿਰਪਾ ਕਰਕੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਕੇ ਤੁਸੀਂ ਮੇਰੀ ਇਸ ਲਾਲਸਾ ਨੂੰ ਪੂਰਿਆਂ ਕਰ ਦਿਓ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ, ਖੱਤਰੀ ਦੀ ਬੇਨਤੀ ਕਿਸ ਤਰ੍ਹਾਂ ਹੋਈ ਉਹਦਾ ਇਸ ਤਰ੍ਹਾਂ ਜ਼ਿਕਰ ਕਰਦੇ ਨੇ। ਥੋੜੇ ਦਿਨਾਂ ਪਿੱਛੋਂ ਫੋਟੋ ਹਾਰ ਵਿੱਚੋਂ ਆਈ ਸੰਗਤ ਬਹੁਤ ਵਿਚਾਰ ਸੀ ਜੀ, ਜ਼ਿਲ੍ਹਾ ਜੇਹਲਮ ਰੋਹਤਾਸ ਦੇ ਰਹਿਣ ਵਾਲਾ ਨਾਰ ਖੱਤਰੀ ਇੱਕ ਹੁਸ਼ਿਆਰ ਸੀ ਜੀ। ਉਹਦੀ ਗੋਤ ਕੁਮਾਰ ਤੇ ਨਾਮ ਹਰਜਸ, ਬੇਟੀ ਉਸ ਦੀ ਨਾਲ ਮੁਟਿਆਰ ਸੀ ਜੀ। ਹੱਥ ਜੋੜ ਕੇ ਖੱਤਰੀ ਪ੍ਰੇਮ ਭਰਿਆ ਅਰਜ ਕਰਦਾ ਵਿੱਚ ਦਰਬਾਰ ਸੀ ਜੀ। ਮੇਰੀ ਕੰਨਿਆ ਆਪਣੀ ਘਰੋਂ ਦਾਸੀ, ਮੈਂ ਘਰੋਂ ਆਇਆ ਇਹ ਤਾਰ ਸੀ ਜੀ। ਗੁਰ ਚੁੱਪ ਹੋ ਗਏ ਕਰਤਾਰ ਸਿੰਘਾ, ਗੱਲ ਖੱਤਰੀ ਦੀ ਸੁਣਦੇ ਸਾਰ ਸੀ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਉਸਨੇ ਬੇਨਤੀ ਕੀਤੀ ਕਿ ਮੇਰੀ ਲੜਕੀ ਨੂੰ ਆਪਣੀ ਦਾਸੀ ਬਣਾ ਲਓ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੀ ਗੱਲ ਨੂੰ ਸੁਣ ਕੇ ਚੁੱਪ ਹੋ ਗਏ। ਸੁਣਦਿਆਂ ਸਾਰੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਲਕੁਲ ਚੁੱਪ ਕਰ ਗਏ, ਕੋਈ ਸਤਿਗੁਰਾਂ ਨੇ ਜਵਾਬ ਨਾ ਦਿੱਤਾ। ਥੋੜੀ ਦੇਰ ਤੋਂ ਬਾਅਦ ਫਿਰ ਸਤਿਗੁਰੂ ਜੀ ਬੋਲੇ, ਇਮ ਬੇਨਤੀ ਸੁਣ ਕੇ ਸਿੱਖ ਕੇਰੀ, ਸ੍ਰੀ ਮੁਖ ਤੇ ਬੋਲੇ ਤਿਸ ਬੇਰੀ। ਬੇਨਤੀ ਨੂੰ ਸੁਣ ਲਿਆ ਪਰ ਸਤਿਗੁਰਾਂ ਨੇ ਕੋਈ ਬਚਨ ਨਾ ਕੀਤਾ। ਥੋੜੀ ਦੇਰ ਤੋਂ ਬਾਅਦ ਫਿਰ ਆਪਣੇ ਸ੍ਰੀ ਮੁਖ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ,
ਜਬ ਕੀ ਹਮ ਦੇਵੀ ਬਿਦਤਾਈ, ਦਰਸ਼ਨ ਕਰਿਓ ਕਾਲ ਕਾ ਮਾਈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਦਾ ਅਸੀਂ ਦੇਵੀ ਨੂੰ ਪ੍ਰਗਟ ਕੀਤਾ, ਜਦੋਂ ਦਾ ਉਸ ਆਦ ਸ਼ਕਤੀ ਦਾ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਦਰਸ਼ਨ ਕੀਤਾ,
ਤਬ ਤੇ ਗ੍ਰਸਤ ਕਰਨ ਹਮ ਛੋਰਾ, ਬ੍ਰਹਮਚਰਜ ਮੈਂ ਨਿਤ ਮਨ ਜੋਰਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਤੋਂ ਬਾਅਦ ਅਸੀਂ ਖਾਲਸਾ ਪੰਥ ਦੀ ਰਚਨਾ ਕੀਤੀ ਹੈ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਦੋਂ ਤੋਂ ਲੈ ਕੇ ਮੈਂ ਗ੍ਰਸਤ ਮਾਰਗ ਨੂੰ ਬਿਲਕੁਲ ਹੀ ਛੱਡ ਦਿੱਤਾ ਹੈ। ਬ੍ਰਹਮਚਰਜ ਮੈਂ ਨਿਤ ਮਨ ਜੋਰਾ, ਅਸੀਂ ਆਪਣੇ ਮਨ ਨੂੰ ਬ੍ਰਹਮਚਰਜ ਮਾਰਗ ਦੇ ਵਿੱਚ ਉਸੇ ਦਿਨ ਤੋਂ ਜੋੜ ਕੇ ਰੱਖੇ।
ਯਾ ਤੇ ਬਣ ਨਹੀਂ ਇਹ ਬਾਤ, ਛਪਿਓ ਬਿਰਤਾਂਤ ਨਾ ਸਭ ਬਖੇਆਤ।
ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਹ ਗੱਲ ਕਿਸੇ ਵੀ ਤਰੀਕੇ ਦੇ ਨਾਲ ਬਣ ਨਹੀਂ ਸਕਦੀ, ਭਾਵ ਕਿ ਮੈਂ ਤੇਰੀ ਲੜਕੀ ਨੂੰ ਆਪਣੇ ਘਰਵਾਲੀ ਬਣਾ ਨਹੀਂ ਸਕਦਾ, ਇਹਦੇ ਨਾਲ ਨਹੀਂ ਵਿਆਹ ਕਰਾ ਸਕਦਾ, ਕਿਉਂਕਿ ਮੈਂ ਗ੍ਰਸਤ ਮਾਰਗ ਨੂੰ ਹੀ ਛੱਡ ਦਿੱਤਾ, ਮੈਂ ਤੇ ਹੁਣ ਬ੍ਰਹਮਚਾਰਜ ਮਾਰਗ ਦਾ ਧਾਰਨੀ ਬਣ ਗਿਆ ਹਾਂ। ਛਪਿਓ ਬਿਰਤਾਂਤ ਨਾ ਸਭ ਵਖਿਆਤ। ਔਰ ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਹ ਗੱਲ ਕੋਈ ਗੁੱਝੀ ਛਿਪੀ ਨਹੀਂ ਹੈ, ਸਾਰੇ ਹੀ ਇਸ ਗੱਲ ਨੂੰ ਜਾਣਦੇ ਨੇ ਕਿ ਮੈਂ ਹੁਣ ਬ੍ਰਹਮਚਾਰੀ ਦਾ ਧਾਰਨੀ ਹਾਂ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਇਸ ਤਰ੍ਹਾਂ ਦਾ ਜਵਾਬ ਦਿੱਤਾ,
ਥੋੜਾ ਚਿਰ ਰਹਿ ਚੁੱਪ ਗੁਰ ਬੋਲ ਦੇ ਜੀ, ਇਹ ਅਯੋਗ ਤੂੰ ਪਾਈ ਉਚਾਰ ਆਏ, ਸਾਨੂੰ ਲੋੜ ਨਾ ਸ਼ਾਦੀ ਦੀ ਹੈ ਕੋਈ, ਅਸਾਂ ਗ੍ਰਸਤ ਨੂੰ ਦਿਲੋਂ ਵਿਸਾਰ ਆਏ, ਅੱਗੇ ਗ੍ਰਸਤੀ ਕਰ ਔਲਾਦ ਸਾਡੇ, ਪੂਰਾ ਫਰਜ਼ ਸੰਸਾਰ ਦਾ ਸਾਰ ਆਏ, ਕੀਤਾ ਜਦ ਤੋਂ ਹੋਮ ਕਰਤਾਰ ਸਿੰਘਾ, ਅਸਾਂ ਬ੍ਰਹਮਚਰਜ ਪੱਕਾ ਤਾਰ ਆਏ।
ਸਤਿਗੁਰੂ ਜੀ ਕਹਿੰਦੇ ਨੇ ਪਹਿਲਾਂ ਹੀ ਵਿਆਹੇ ਹੋਇਆ, ਦੋ ਸਾਡੀਆਂ ਸ਼ਾਦੀਆਂ ਪਹਿਲਾਂ ਹੀ ਹੋ ਚੁੱਕੀਆਂ ਨੇ, ਸਾਡੀ ਔਲਾਦ ਵੀ ਹੈ, ਸੰਸਾਰ ਦਾ ਫਰਜ਼ ਪੂਰਾ ਕੀਤਾ ਹੋਇਆ, ਜਦੋਂ ਦਾ ਅਸੀਂ ਹੋਮ ਯੱਗ ਕੀਤਾ ਹੋਇਆ ਉਸ ਤੋਂ ਬਾਅਦ ਅਸੀਂ ਗ੍ਰਸਤ ਨਹੀਂ ਕੀਤਾ, ਅਸੀਂ ਬ੍ਰਹਮਚਾਰਜ ਮਾਰਗ ਦੇ ਧਾਰਨੀ ਬਣ ਗਏ ਹਾਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਇਹ ਗੱਲ ਅਯੋਗ ਹੈ, ਅਸੀਂ ਇੰਜ ਕਰ ਨਹੀਂ ਸਕਦੇ।
ਇਹ ਸੁਣ ਸਿੱਖ ਕੈ ਬਹੁਤ ਚਿਤਾਈ, ਕਠਿਨ ਬਾਣੀ ਬਿਦ ਕਿਵ ਬਣ ਆਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਨੇ ਐਸਾ ਬਚਨ ਕੀਤਾ ਤੇ ਮਨ ਬਹੁਤ ਜ਼ਿਆਦਾ ਟੱਠਾ ਉਹ ਸਿੱਖ ਦਾ ਦੁਚਿੱਤੀ ਦੇ ਵਿੱਚ ਫਸ ਗਿਆ। ਕਠਿਨ ਬਾਣੀ ਬਿਦ ਕਿਵ ਬਣ ਆਈ, ਭਾਵ ਕੇ ਸਤਿਗੁਰੂ ਜੀ ਰਾਜ਼ੀ ਨਹੀਂ ਹਨ, ਸਤਿਗੁਰਾਂ ਦੀ ਰਜ਼ਾ ਨਹੀਂ ਹੈ, ਦੂਸਰੇ ਪਾਸੇ ਬੜੇ ਚਿਰ ਤੋਂ ਮੈਂ ਆਪਣੇ ਮਨ ਦੇ ਵਿੱਚ ਸੀ ਤਾਂਗ ਰੱਖੀ ਸੀ, ਇਹ ਗੱਲ ਹੁਣ ਕਿਵੇਂ ਬਣੇਗੀ? ਨੀਚੇ ਮੁਖ ਕਰ ਫਿਰੇ ਹੋਇਆ ਗਾਰੀ, ਜੋੜੇ ਹੱਥ ਕਸ਼ਟ ਔਰ ਪਾਰੀ। ਨੀਵੀਂ ਪਾਈ ਹੋਈ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਖਲੋਤਾ ਹੈ, ਪਰ ਮਨ ਦੇ ਵਿੱਚ ਬੜਾ ਕਸ਼ਟ ਹੈ, ਬਹੁਤ ਦੁੱਖ ਹੈ। ਕਿਤਕ ਸਮੇਂ ਲੋਕੀਨ ਵਿਚਾਰਾ, ਪੁਣ ਬੇਨਤੀ ਕੇ ਸਹਿਤ ਵਿਚਾਰਾ। ਥੋੜੀ ਦੇਰ ਸੋਚਦਾ ਰਿਹਾ, ਸੋਚ ਵਿਚਾਰ ਕਰਨ ਤੋਂ ਬਾਅਦ ਫਿਰ ਉਹਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਕਹਿੰਦਾ ਪ੍ਰਭ ਜੀ ਸੁਣੀਐ ਬਹੁ ਵਿਪਰੀਤ, ਮੁਝ ਕੋ ਭਈ ਦੇਤ ਦੁੱਖ ਚੀਤ। ਕਹਿੰਦਾ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਸੁਣ ਲੋ ਮੇਰੀ ਬੇਨਤੀ ਨੂੰ, ਬਹੁਤ ਵਿਪਰੀਤ ਭਾਵ ਕੇ ਗੱਲ ਬੜੀ ਵਿਪਰੀਤ ਹੈ, ਬੜੀ ਉਲਟੀ ਹੈ। ਮੁਝ ਕੋ ਭਈ ਦੇਤ ਦੁੱਖ ਚੀਤ, ਭਾਵ ਕੇ ਸੱਚੇ ਪਾਤਸ਼ਾਹ ਜੀ ਇਹ ਜਿਹੜੀ ਵਿਪਰੀਤ ਹੈ ਇਹ ਮੇਰੇ ਚਿੱਤ ਨੂੰ ਬੜਾ ਦੁੱਖ ਦਿੰਦੀ। ਜਬ ਤੇ ਮੈਂ ਔਰ ਮੈਂ ਮਤਰੀ, ਕੰਨਿਆ ਗੁਰ ਕੋ ਅਰਪਣ ਕਰੀ। ਕਹਿੰਦਾ ਸੱਚੇ ਪਾਤਸ਼ਾਹ ਜੀ ਜਦੋਂ ਦੀ ਮੈਂ ਆਪਣੇ ਮਨ ਦੇ ਵਿੱਚ ਐਸੀ ਇੱਛਾ ਧਾਰਨ ਕੀਤੀ ਹੋਈ ਹੈ, ਕੰਨਿਆ ਗੁਰ ਕੋ ਅਰਪਣ ਕਰੀ, ਭਾਵ ਕੇ ਮੈਂ ਮਨੋ ਹੀ ਇਹ ਕੰਨਿਆ ਤੁਹਾਡੇ ਚਰਨਾਂ ਦੇ ਵਿੱਚ ਅਰਪਣ ਕਰ ਚੁੱਕਾ ਹਾਂ। ਤਬ ਕੀ ਮਾਤਾ ਸਮ ਸਭ ਕੇਰੀ, ਮਨ ਸੁਭਾਵਣਾ ਕੀਨ ਬੜੇਰੀ। ਸੱਚੇ ਪਾਤਸ਼ਾਹ ਜੀ ਆਸੇ ਪਾਸੇ ਸਾਰੇ ਇਲਾਕੇ ਦੇ ਵਿੱਚ ਮੈਂ ਅਸੀਂ ਗੱਲ ਕਰ ਚੁੱਕਾ ਹਾਂ ਬਹੁਤ ਲੰਮਾ ਸਮਾਂ ਪਹਿਲਾਂ ਕਿ ਮੈਂ ਆਪਣੀ ਲੜਕੀ ਸਤਿਗੁਰਾਂ ਦੇ ਚਰਨਾਂ ਦੀ ਦਾਸੀ ਬਣਾਉਣੀ ਹੈ। ਇਸ ਕਰਕੇ ਸੱਚੇ ਪਾਤਸ਼ਾਹ ਉਦੋਂ ਤੋਂ ਲੈ ਕੇ ਸਾਰੇ ਜਿਹੜੇ ਲੋਕ ਨੇ ਉਹ ਤੇ ਮਾਤਾ ਦਾ ਦਰਜਾ ਹੀ ਇਸ ਨੂੰ ਦਿੰਦੇ ਨੇ, ਉਹਨਾਂ ਹੀ ਸਨਮਾਨ ਕਰਦੇ ਨੇ ਬੜੀ ਵੱਡੀ ਭਾਵਨਾ ਦੇ ਨਾਲ। ਜਿਸੀ ਦੇਸ਼ ਮੈਂ ਮੋਹ ਆਵਾਸਾ, ਸਵਣ ਬਿਖੈਮ ਭਈ ਪਰ ਕਾਸ਼ਾ। ਸੱਚੇ ਪਾਤਸ਼ਾਹ ਜੀ ਜਿਹੜੇ ਇਲਾਕੇ ਦੇ ਵਿੱਚ ਮੈਂ ਰਹਿੰਦਾ ਹਾਂ ਉਥੋਂ ਦੇ ਸਾਰੇ ਲੋਕਾਂ ਦੇ ਵਿੱਚ ਇਹ ਗੱਲ ਬੜੀ ਪ੍ਰਗਟ ਹੈ, ਬੜੀ ਮਸ਼ਹੂਰ ਹੈ। ਕੇਤਕ ਬਰਸ ਭਾਏ ਮੁਖ ਕਹਿਤੇ, ਲਿਆਵਣ ਹੇਤ ਰਹੇ ਨਿਤ ਚਹਿਤੇ। ਭਾਵ ਕੇ ਕਈ ਵਰੇ ਹੋ ਗਏ ਨੇ, ਐਸੀ ਗੱਲ ਮੂੰਹ ਤੋਂ ਕੱਢੀ ਹੋਈ ਹੈ, ਸੱਚੇ ਪਾਤਸ਼ਾਹ ਜੀ ਲਿਆਉਣਾ ਚਾਹੁੰਦਾ ਸਾਂ ਪਰ ਕਾਫੀ ਦੇਰ ਲੱਗ ਗਈ। ਆਵ ਮਾਮ ਘਰ ਮੈਂ ਰਹਿ ਕੁਮਾਰੀ, ਕੋ ਕਰ ਸਕੇ ਨਾ ਅੰਗੀਕਾਰੀ। ਸੱਚੇ ਪਾਤਸ਼ਾਹ ਜੀ ਹੁਣ ਜੇਕਰ ਤੁਸੀਂ ਜਵਾਬ ਦਿੰਦੇ ਹੋ ਤੇ ਲੜਕੀ ਮੇਰੇ ਘਰ ਦੇ ਵਿੱਚ ਜ਼ਿੰਦਗੀ ਭਰ ਕੁਆਰੀ ਹੀ ਰਹੇਗੀ, ਕਿਉਂਕਿ ਕੋ ਕਰ ਸਕੇ ਨਾ ਅੰਗੀਕਾਰੀ, ਕਿਉਂਕਿ ਇਸ ਲੜਕੀ ਨੂੰ ਕੋਈ ਵੀ ਅੰਗੀਕਾਰ ਕਰ ਨਹੀਂ ਸਕਦਾ, ਪਾਵਕੇ ਦੇ ਨਾਲ ਕੋਈ ਹੋਰ ਦੂਜਾ ਵਿਆਹ ਕਰ ਹੀ ਨਹੀਂ ਸਕਦਾ, ਕਿਉਂਕਿ ਸਾਰੇ ਲੋਕ ਇਸ ਨੂੰ ਮਾਤਾ ਦਾ ਦਰਜਾ ਦਿੰਦੇ ਨੇ, ਤੁਹਾਡੀ ਮੰਨ ਚੁੱਕੇ ਨੇ, ਇਸ ਕਰਕੇ ਇਹ ਜ਼ਿੰਦਗੀ ਭਰ ਕੁਆਰੀ ਰਹੇਗੀ, ਕੋਈ ਇਹਨੂੰ ਅੰਗੀਕਾਰ ਨਹੀਂ ਕਰੇਗਾ। ਮਾਤਾ ਕੇ ਸਮ ਰਾਖੈ ਭਾਉ, ਬੰਧਨ ਠਾਨੈ ਹੋਤ ਅਗਾਉ। ਭਾਵ ਕੇ ਸਾਰੇ ਲੋਕ ਮਾਤਾ ਦਾ ਦਰਜਾ ਦਿੰਦੇ ਨੇ, ਮਾਤਾ ਦੇ ਵਾਂਗ ਹੀ ਪ੍ਰੇਮ ਭਾਵਨਾ ਇਸ ਦੇ ਚਰਨਾਂ ਦੇ ਉੱਤੇ ਰੱਖਦੇ ਨੇ। ਬੰਧਨ ਠਾਨੈ ਹੋਤ ਅਗਾਉ, ਇੱਥੋਂ ਤੱਕ ਕਿ ਲੋਕ ਤੁਹਾਡੇ ਮਹਿਲ ਜਾਣ ਕੇ ਨਮਸਕਾਰਾਂ ਇਸ ਮੇਰੀ ਧੀ ਨੂੰ ਕਰਦੇ ਨੇ। ਜਬ ਕੋ ਨਾਮ ਤੁਮਾਰੋ ਲਯੋ, ਤਬ ਕੋ ਹੀ ਸਭ ਮੈਂ ਬਿਦ ਤਯੋ। ਜਦੋਂ ਦਾ ਸੱਚੇ ਪਾਤਸ਼ਾਹ ਜੀ ਮੈਂ ਆਪਣੀ ਲੜਕੀ ਦਾ ਨਾਮ ਤੁਹਾਡੇ ਨਾਲ ਜੋੜ ਦਿੱਤਾ ਹੈ, ਉਦੋਂ ਤੋਂ ਲੈ ਕੇ ਸੱਚੇ ਪਾਤਸ਼ਾਹ ਜੀ ਇਹ ਗੱਲ ਬੜੀ ਪ੍ਰਗਟ ਹੋ ਚੁੱਕੀ। ਜੇ ਮਮ ਘਰ ਮੈਂ ਥਿਰੈ ਕੁਮਾਰੀ, ਸਭ ਕੋ ਹੋਏ ਕਲੇਸ਼ ਤਬ ਭਾਰੀ। ਜੇਕਰ ਸੱਚੇ ਪਾਤਸ਼ਾਹ ਇਸੇ ਤਰੀਕੇ ਦੇ ਨਾਲ ਮੇਰੇ ਘਰ ਦੇ ਵਿੱਚ ਇਹ ਕੁਆਰੀ ਹੀ ਬੈਠੀ ਰਹੇਗੀ ਤੇ ਸੱਚੇ ਪਾਤਸ਼ਾਹ ਸਾਰਿਆਂ ਦੇ ਮਨ ਦੇ ਵਿੱਚ ਵੱਡਾ ਦੁੱਖ ਤੇ ਕਲੇਸ਼ ਹੋਵੇਗਾ। ਯਾਂ ਤੇ ਆਪ ਕਿਰਪਾ ਔਰ ਤਰੀਐ, ਅੰਗੀਕਾਰ ਸੁਤਾ ਮਮ ਕਰੀਐ। ਇਸ ਕਰਕੇ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਨੂੰ ਧਾਰਨ ਕਰੋ ਤੇ ਮੇਰੀ ਲੜਕੀ ਨੂੰ ਅੰਗੀਕਾਰ ਕਰੋ। ਤਾਜਿਓ ਗ੍ਰਸਤ ਤੋ ਪੀ ਰਹਿ ਪਾਸ, ਸੇਵ ਕਰਨ ਕੀ ਜਿਹ ਔਰ ਆਸ। ਕਹਿੰਦਾ ਹੈ ਖੱਤਰੀ ਕੇ ਸੱਚੇ ਪਾਤਸ਼ਾਹ ਜੀ, ਤੁਸੀਂ ਆਖਿਆ ਕਿ ਗ੍ਰਸਤ ਮਾਰਗ ਨੂੰ ਛੱਡ ਦਿੱਤਾ ਹੈ। ਜੇਕਰ ਗ੍ਰਸਤ ਮਾਰਗ ਨੂੰ ਛੱਡ ਵੀ ਦਿੱਤਾ ਹੈ ਤਾਂ ਵੀ ਤੁਹਾਡੇ ਚਰਨਾਂ ਦੇ ਵਿੱਚ ਇਹ ਦਾਸੀ ਬਣ ਕੇ ਸੇਵਾ ਕਰੇਗੀ, ਕਿਉਂਕਿ ਇਹਦੇ ਮਨ ਦੇ ਵਿੱਚ ਤੁਹਾਡੇ ਚਰਨਾਂ ਦੀ ਦਾਸੀ ਬਣ ਕੇ ਸੇਵਾ ਕਰਨ ਦੀ ਹੀ ਵੱਡੀ ਚਾਹ ਹੈ।
ਪਾਉ ਹਿਰਦੈ ਕਾ ਪਰਖੋ ਸਵਾਮੀ, ਘਟ ਘਟ ਕੇ ਤੁਮ ਅੰਤਰ ਜਾਮੀ।
ਕਹਿੰਦਾ ਹੈ ਸੱਚੇ ਪਾਤਸ਼ਾਹ ਜੀ, ਸਾਡੇ ਦੋਵਾਂ ਦੇ ਹਿਰਦੇ ਦੇ ਪ੍ਰੇਮ ਭਾਵ ਨੂੰ ਸੱਚੇ ਪਾਤਸ਼ਾਹ ਜੀ ਤੁਸੀਂ ਪਰਖੋ, ਕਿਉਂਕਿ ਤੁਸੀਂ ਤੇ ਘਟ ਘਟ ਦੇ ਜਾਣਨ ਵਾਲੇ ਹੋ। ਇਹ ਸੱਚੇ ਪਾਤਸ਼ਾਹ ਜੀ ਤੁਸੀਂ ਤੇ ਅੰਤਰ ਜਾਮੀ।
ਮਾਮਣ ਮਣ ਯਾਰ ਕੰਨਿਆ ਮਣ ਕੇਰ, ਦੇਖੋ ਪ੍ਰੇਮ ਪ੍ਰਵਾਹ ਬੜੇਰ।
ਮੇਰੇ ਮਨ ਦੇ ਅੰਦਰ ਤੇ ਮੇਰੀ ਲੜਕੀ ਦੇ ਮਨ ਦੇ ਅੰਦਰ ਸੱਚੇ ਪਾਤਸ਼ਾਹ ਜੀ ਦੇਖੋ ਕਿੰਨਾ ਜ਼ਿਆਦਾ ਪ੍ਰੇਮ ਦਾ ਪ੍ਰਵਾਹ ਹੋ ਰਿਹਾ।
ਕਰਨਾ ਕਰੋ ਸੇਵਨ ਜਲਾਵੋ, ਸਭ ਸੰਗਤ ਕੋ ਚਿਤ ਹਰ ਖਾਵੋ।
ਸੱਚੇ ਪਾਤਸ਼ਾਹ ਜੀ ਕਰਨਾ ਕਰੋ, ਸੱਚੇ ਪਾਤਸ਼ਾਹ ਜੀ ਦਇਆ ਕਰੋ, ਸੇਵ ਨਿਜ ਲਾਵੋ, ਆਪਣੇ ਚਰਨਾਂ ਦੀ ਦਾਸੀ ਬਣਾ ਕੇ ਇਹਨੂੰ ਆਪਣੇ ਸੇਵਾ ਦੇ ਉੱਤੇ ਲਾਵੋ। ਸਭ ਸੰਗਤ ਕੋ ਚਿਤ ਹਰ ਖਾਵੋ, ਤੇ ਸਾਰੀ ਜਿਹੜੀ ਸੰਗਤ ਮੇਰੇ ਨਾਲ ਆਈ ਹੋਈ ਹੈ ਇਹਨੂੰ ਖੁਸ਼ ਕਰੋ।
ਤਿਸੀ ਦੇਸ਼ ਕੇ ਸਿੱਖ ਪਰਵਾਰੇ, ਪਹੁੰਚੇ ਹੀ ਕਾਮਨਾ ਤਾਰੇ।
ਕਹਿੰਦਾ ਸੱਚੇ ਪਾਤਸ਼ਾਹ ਜੀ, ਸਿਰਫ ਮੈਂ ਹੀ ਨਹੀਂ, ਉਥੋਂ ਦੇ ਇਲਾਕੇ ਦੇ ਜਿੰਨੇ ਵੀ ਸਾਰੇ ਪਰਿਵਾਰ ਆਏ ਹੋਏ ਨੇ ਸੰਗਤ ਦੇ ਰੂਪ ਦੇ ਵਿੱਚ, ਉਹ ਸਾਰੇ ਇਹੀ ਧਾਰਨਾ ਲੈ ਕੇ ਪਹੁੰਚੇ ਹੋਏ ਨੇ ਕਿ ਇਹਦੀ ਕਾਮਨਾ ਪੂਰੀ ਹੋਵੇਗੀ। ਇਹ ਲੜਕੀ ਨੂੰ ਸਤਿਗੁਰਾਂ ਦੀ ਦਾਸੀ ਬਣਾਉਣ ਦੇ ਵਾਸਤੇ ਲੈ ਕੇ ਆਇਆ।
ਗੁਣ ਗਾਵਤ ਰਾਵਰ ਕੇ ਆਏ, ਸ਼ਰਧਾ ਪਾਉ ਤਰਤ ਅਦ ਕਾਏ।
ਕਹਿੰਦਾ ਸੱਚੇ ਪਾਤਸ਼ਾਹ ਜੀ, ਰਸਤੇ ਦੇ ਵਿੱਚ ਤੁਹਾਡੇ ਗੁਣਾਂ ਦਾ ਗਾਣ ਹੀ ਕਰਦੇ ਆਇਆ। ਬੜੀ ਸ਼ਰਧਾ, ਬੜਾ ਪ੍ਰੇਮ ਸੱਚੇ ਪਾਤਸ਼ਾਹ ਜੀ ਸਾਡੇ ਮਨ ਦੇ ਵਿੱਚ ਵਧਿਆ ਹੋਇਆ, ਇਸ ਕਰਕੇ ਸੱਚੇ ਪਾਤਸ਼ਾਹ ਜੀ ਮੇਰੀ ਬੇਨਤੀ ਨੂੰ ਠੁਕਰਾਓ ਨਾ, ਕਿਰਪਾ ਕਰਕੇ ਮੇਰੀ ਲੜਕੀ ਨੂੰ ਪ੍ਰਵਾਨ ਕਰੋ। ਹਰਜਸ ਨੇ ਇਸ ਤਰ੍ਹਾਂ ਬੇਨਤੀ ਕੀਤੀ ਦੁਬਾਰਾ।
ਹਰ ਜਸ ਚਰਨਾ ਉੱਤੇ ਟਹਿ ਪਿਆ, ਮੇਰੀ ਬੇਟੀ ਕਿੱਥੇ ਹੁਣ ਜਾਏਗੀ ਜੀ, ਮੈਂ ਤਾਂ ਆਪ ਨੂੰ ਅਰਪਣ ਕਰ ਚੁੱਕਾ, ਦੇਣੀ ਹੋਰ ਨੂੰ ਕਿਸ ਤਰ੍ਹਾਂ ਪਾਏਗੀ ਜੀ। ਹੁਣ ਆਪਣੇ ਚਰਨਾਂ ਵਿੱਚ ਰੱਖੋ, ਟਹਿਲਣ ਹੋ ਕੇ ਸੇਵਾ ਕਮਾਏਗੀ ਜੀ, ਹੋਰ ਥਾਂ ਨਹੀਂ ਹੁਣ ਕਰਤਾਰ ਸਿੰਘਾ, ਦਾਸੀ ਬਣ ਕੇ ਉਮਰ ਲੰਘਾਏਗੀ ਜੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਹਰਜਸ ਨੇ ਆਖਿਆ ਕਿ ਹੋਰ ਕੋਈ ਥਾਂ ਨਹੀਂ ਹੈ, ਤੁਹਾਡੀ ਦਾਸੀ ਬਣ ਕੇ, ਟਹਿਲਣ ਬਣ ਕੇ ਜ਼ਿੰਦਗੀ ਭਰ ਸੱਚੇ ਪਾਤਸ਼ਾਹ ਜੀ ਇਹ ਤੁਹਾਡੀ ਸੇਵਾ ਕਰੇਗੀ, ਕਿਰਪਾ ਕਰਕੇ ਮੇਰੀ ਅਰਜ ਨੂੰ, ਬੇਨਤੀ ਨੂੰ ਪ੍ਰਵਾਨ ਕਰੋ।
ਇਮ ਕਰ ਜੋਰ ਕਰੀ ਬਹੁ ਬੇਨਤੀ, ਸੁਣ ਸਤਿਗੁਰ ਤਜ ਕਰ ਸਭ ਗਿਣਤੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹੱਥ ਜੋੜ ਕੇ ਇਸ ਤਰ੍ਹਾਂ ਬਹੁਤੀ ਹੀ ਜ਼ਿਆਦਾ ਬੇਨਤੀ ਕੀਤੀ, ਤੇ ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਸਾਰੀਆਂ ਵਿਚਾਰਾਂ ਨੂੰ ਦੂਰ ਕਰ ਦਿੱਤਾ, ਭਾਵ ਕੇ ਛੱਡ ਦਿੱਤਾ।
ਸੰਗਤ ਕਰੀ ਬਿਲੋਕਨ ਠਾਂਡੀ, ਪੁਰੇ ਆਸ ਦਿਨ ਇਨ ਮੈਂ ਰੁਚ ਬਾਡੀ।
ਸਾਰੀ ਸੰਗਤ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਤੇ ਮਨ ਦੇ ਵਿੱਚ ਵਿਚਾਰ ਕੀਤੇ ਕਿ ਇਹਨਾਂ ਸਾਰਿਆਂ ਦੇ ਮਨ ਦੀ ਜਿਹੜੀ ਆਸ਼ਾ ਹੈ ਉਹਨੂੰ ਪੂਰਨ ਕਰਨਾ ਚਾਹੀਦਾ ਹੈ, ਇਹਨਾਂ ਦੇ ਮਨ ਦੇ ਵਿੱਚ ਐਸੀ ਗੱਲ ਪੂਰੀ ਕਰਾਉਣ ਦੀ ਬੜੀ ਰੁਚੀ ਵਧੀ ਹੋਈ।
ਸ੍ਰੀ ਮੁਖ ਤੇ ਮੁਸਕਾਏ ਬਖਾਨਾ, ਪੁਰੋ ਕਾਮਨਾ ਸਕਲ ਸਥਾਨਾ।
ਮੁਸਕਰਾ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਬਚਨ ਕੀਤਾ, ਕਹਿੰਦੇ ਨੇ ਪੁਰੋ ਕਾਮਨਾ ਸਕਲ ਸਥਾਨਾ, ਭਾਵ ਕੇ ਗੁਰੂ ਘਰ ਤੋਂ ਸਭ ਥਾਈਂ ਤੁਹਾਡੀਆਂ ਕਾਮਨਾਵਾਂ ਪੂਰਨ ਹੋਣ, ਮੈਂ ਐਸੇ ਹੀ ਅਕਾਲ ਪੁਰਖ ਤੋਂ ਮੰਗ ਮੰਗਦਾ।
ਰਹਿ ਕੁਆਰੋ ਡੋਰਾ ਨਾਮੋ, ਕਰੇ ਸੇਵ ਬਾਸੈ ਹਮ ਤਾਮੋ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਫਿਰ ਕੁਆਰਾ ਡੋਰਾ ਹੀ ਰਹੇਗਾ, ਭਾਵ ਕੇ ਮੈਂ ਵਿਆਹ ਨਹੀਂ ਕਰਾਵਾਂਗਾ। ਕਰੈ ਸੇਵ ਬਾਸੈ ਹਮ ਤਾਮੂ, ਭਾਵ ਕੇ ਸਾਡੇ ਘਰ ਵਸੇਗੀ, ਦਾਸੀ ਬਣ ਕੇ ਸੇਵਾ ਕਰੇਗੀ, ਰਹਿ ਕੁਆਰਾ ਡੋਰਾ ਨਾਮੂ। ਸੰਪਾਦਕ ਜੀ ਲਿਖਦੇ ਨੇ ਕਿ ਗੁਰੂ ਘਰ ਦੇ ਵਿਚ ਇਕ ਤੋਂ ਵਧੀਕ ਵਿਆਹਾਂ ਸੰਬੰਧੀ ਬਹੁਤ ਜਗ੍ਹਾ ਦੇ ਉੱਤੇ ਜ਼ਿਕਰ ਆਇਆ ਹੈ। ਕੁਆਰਾ ਡੋਰਾ ਦਾ ਮਤਲਬ ਇਹ ਹੈ ਕਿ ਮਾਤਾ ਸਾਹਿਬ ਦੇਵਾਂ ਜੀ ਸਾਰੀ ਉਮਰ ਕੁਆਰੇ ਰਹੇ, ਸੋ ਇਸ ਨੂੰ ਗੁਰੂ ਜੀ ਦਾ ਸ਼ਰੀਰਕ ਵਿਆਹ ਨਹੀਂ ਗਿਣਨਾ ਚਾਹੀਏ। ਇਹ ਸੰਪਾਦਕ ਜੀ ਲਿਖਦੇ ਨੇ। ਕਈ ਕਈ ਇਤਿਹਾਸਕਾਰਾਂ ਨੇ ਵਿਆਹ ਦਾ ਵੀ ਜ਼ਿਕਰ ਕੀਤਾ, ਪਰ ਕਵੀ ਸੰਤੋਖ ਸਿੰਘ ਜੀ ਇਸ ਗੱਲ ਦਾ ਜ਼ਿਕਰ ਨਹੀਂ ਕਰਦੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੀਜੀ ਸ਼ਾਦੀ ਕੀਤੀ। ਸੰਗਤ ਸਹਿਤ ਸਿੱਖ ਸੋਰਾਵਾ, ਸੁਣਿਓ ਬਾਕ ਜਬ ਸ੍ਰੀ ਮੁਖ ਗਾਵਾ। ਜਦੋਂ ਸਤਿਗੁਰਾਂ ਨੇ ਐਸਾ ਬਚਨ ਕੀਤਾ, ਪ੍ਰਵਾਨਗੀ ਦਿੱਤੀ, ਤੇ ਫਿਰ ਸਾਰੀ ਸੰਗਤ ਦੇ ਸਮੇਤ ਉਹ ਰਾਵਾ ਖੱਤਰੀ ਬੜਾ ਖੁਸ਼ ਹੋਇਆ ਸ੍ਰੀ ਮੁਖ ਤੋਂ ਸਤਿਗੁਰਾਂ ਦੇ ਬਚਨ ਸੁਣ ਕੇ। ਹਰਕਤ ਪਾਏ ਮਨੋ ਨਿਧ ਪਾਈ, ਤਬ ਕੰਨਿਆ ਗੁਰ ਸਦਨ ਪਹੁੰਚਾਈ। ਸਾਰੇ ਦੇ ਸਾਰੇ ਕਵੀ ਜੀ ਲਿਖਦੇ ਨੇ ਬੜੇ ਪ੍ਰਸੰਨ ਹੋਏ ਨੇ, ਬੜੇ ਖੁਸ਼ ਹੋਏ ਨੇ। ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਨੌ ਨਿਧੀਆਂ ਦੀ ਪ੍ਰਾਪਤੀ ਹੋ ਗਈ ਹੋਵੇ। ਉਸ ਵੇਲੇ ਉਸ ਕੰਨਿਆ ਨੂੰ ਸਤਿਗੁਰਾਂ ਦੇ ਮਹਿਲਾਂ ਦੇ ਵਿਚ ਪਹੁੰਚਾਇਆ ਗਿਆ। ਗੁਜਰੀ ਮਾਤ ਰਹਿ ਕਰ ਜਾਹੇ, ਕਰੀ ਬਿਠਾਵਣ ਲੈ ਕਰ ਤਾਹੇ। ਭਾਵ ਕੇ ਮਾਤਾ ਗੁਜਰੀ ਜੀ ਜਿਹੜੇ ਮਹਿਲ ਦੇ ਵਿਚ ਨਿਵਾਸ ਕਰਿਆ ਕਰਦੇ ਸਨ, ਉਸ ਮਹਿਲ ਦੇ ਵਿਚ ਉਸ ਨੂੰ ਜਾ ਕੇ ਮਾਤਾ ਜੀ ਦੇ ਲਾਗੇ ਬਿਠਾਇਆ ਗਿਆ। ਸਾਹਿਬ ਦੇਵ ਨਾਮ ਜਿਸ ਕੇਰਾ, ਮਸਤਕ ਟੇਕ ਸਾਸ ਕੈ ਪੈਰਾ। ਭਾਵ ਕੇ ਜਿਸ ਬੀਬੀ ਦਾ ਨਾਮ ਸੀ ਸਾਹਿਬ ਦੇਵਾਂ, ਉਹਨੇ ਆਪਣੀ ਸੱਸ ਮਾਤਾ ਭਾਵ ਕੇ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ। ਨਮਰ ਹੋਏ ਕੇ ਬੈਠੀ ਪਾਸ, ਗੁਜਰੀ ਆਸ਼ਿਕ ਕਰੀ ਪਰ ਕਾਸ਼। ਨਿਮਰਤਾ ਨੂੰ ਧਾਰਨ ਕਰਕੇ ਮਾਤਾ ਗੁਜਰੀ ਜੀ ਦੇ ਲਾਗੇ ਬੈਠੀ ਹੈ, ਤੇ ਮਾਤਾ ਗੁਜਰੀ ਜੀ ਨੇ ਆਸ਼ੀਰਵਾਦ ਦਿੱਤਾ। ਸੰਗਤ ਰਹੀ ਪਾਂਚ ਦਿਨ ਔਰ, ਵਿਦਾ ਹੋਏ ਪਹੁੰਚੀ ਨਿਜ ਠੌਰ। ਇਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਗਤ ਪੰਜ ਦਿਨ ਆਨੰਦਪੁਰ ਦੇ ਵਿਚ ਰਹੀ ਤੇ ਫੇਰ ਵਿਦਾ ਹੋਈ। ਪਿੱਛੇ ਸਾਹਿਬ ਦੇਵੀ ਰਹੀ, ਹਿਰਦੈ ਪ੍ਰਤਗਿਆ ਕੀਨਸ ਅਹੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਪਿੱਛੋਂ ਗੁਰੂ ਘਰ ਦੇ ਵਿਚ ਸਹਿਬ ਦੇਵਾਂ ਜੀ ਰਹੇ, ਜਿਨ੍ਹਾਂ ਨੇ ਮਨ ਦੇ ਵਿਚ ਇਕ ਪ੍ਰਤਿਗਿਆ ਕੀਤੀ ਸੀ, ਇਕ ਪ੍ਰਣ ਕੀਤਾ ਸੀ।
ਦਰਸ਼ਨ ਕਰੇ ਤਾਂ ਭੋਜਨ ਪਾਵੇ, ਨਤ ਨਿਸ ਬਾਸਰ ਛੁਦਤ ਬਿਤਾਵੇ।
ਕਵੀ ਜੀ ਲਿਖਦੇ ਨੇ ਕਿ ਉਹਨੇ ਆਪਣੇ ਮਨ ਦੇ ਵਿਚ ਐਸੀ ਪ੍ਰਤਿਗਿਆ ਧਾਰਨ ਕੀਤੀ ਸੀ ਕਿ ਜਿੰਨਾ ਚਿਰ ਮੈਂ ਸਤਿਗੁਰਾਂ ਦਾ ਦਰਸ਼ਨ ਦਿਨ ਦੇ ਵਿਚ ਇਕ ਵਾਰੀ ਕਰ ਨਹੀਂ ਲੈਂਦੀ, ਉਨਾ ਚਿਰ ਮੈਂ ਭੋਜਨ ਨਹੀਂ ਛਕਾਂਗੀ। ਭਾਵ ਕੇ ਸਤਿਗੁਰਾਂ ਦਾ ਦਰਸ਼ਨ ਕਰਨ ਤੋਂ ਬਾਅਦ ਹੀ ਉਹ ਭੋਜਨ ਛਕਦੀ ਸੀ। ਇਹ ਉਹਦੀ ਵੱਡੀ ਪ੍ਰਤਿਗਿਆ ਸੀ, ਵੱਡਾ ਪ੍ਰਣ ਸੀ।
ਪ੍ਰੇਮ ਬਿਲੋਕ ਨੇਮ ਜਿਮ ਕੀਨਾ, ਸ੍ਰੀ ਕਲਗੀ ਤਰ ਬਿਧ ਚੀਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪ੍ਰੇਮ ਨੂੰ ਧਾਰਨ ਕਰਕੇ ਜਿਹੜਾ ਨੇਮ ਸਾਹਿਬ ਦੇਵਾਂ ਨੇ ਬਣਾਇਆ ਸੀ, ਉਸ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਾਣਦੇ ਸਨ।
ਤਿਸੀ ਹੇਤ ਕਰਕੇ ਇਕ ਬਾਰ, ਦਰਸ਼ਨ ਦੇਤ ਸੋ ਕਰੁਣਾ ਤਾਰ।
ਭਾਵ ਕਿ ਉਸਦੇ ਮਨ ਦੀ ਭਾਵਨਾ ਨੂੰ, ਉਹਦੇ ਪ੍ਰਣ ਨੂੰ ਪੂਰਾ ਕਰਨ ਦੇ ਵਾਸਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿਨ ਦੇ ਵਿਚ ਇਕ ਵਾਰੀ ਜ਼ਰੂਰ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੇ ਕੋਲ ਜਾ ਕੇ ਉਹਨੂੰ ਦਰਸ਼ਨ ਦਿਆ ਕਰਦੇ ਸਨ।
ਕਿਸ ਕਾਰਨ ਤੇ ਜੇ ਨਹੀਂ ਹੋਏ, ਤਿਸ ਦਿਨ ਖਾਏ ਆਹਾਰ ਨਾ ਸੋਏ।
ਪਰ ਕਿਸੇ ਕਾਰਨ ਵਸ਼ ਜੇਕਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹਨੂੰ ਜਾ ਕੇ ਦਰਸ਼ਨ ਨਹੀਂ ਸਨ ਦਿੰਦੇ, ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਦਿਨ ਮਾਤਾ ਜੀ ਕੁਝ ਨਹੀਂ ਸਨ ਛਕਦੇ।
ਇਹੀ ਨੇਮ ਕਰ ਸਮਾਂ ਬਿਤਾਇਓ, ਇਕ ਦਿਨ ਸ੍ਰੀ ਪ੍ਰਭ ਦਰਸ ਦਿਖਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ ਆਪਣੇ ਨੇਮ ਦੇ ਸਮੇਤ ਉਹ ਸਮਾਂ ਬਤੀਤ ਕਰ ਰਹੇ ਸਨ।
ਇਕ ਦਿਨ ਸ੍ਰੀ ਪ੍ਰਭ ਦਰਸ ਦਿਖਾਇਓ,
ਇਕ ਦਿਨ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਹਿਬ ਦੇਵਾਂ ਨੂੰ ਦਰਸ਼ਨ ਦੇਣ ਦੇ ਵਾਸਤੇ ਮਹਿਲਾਂ ਦੇ ਵਿਚ ਗਏ।
ਹੱਥ ਜੋਰ ਕਰ ਮਸਤਕ ਟੇਕਾ,
क्या मनसा कह जलद बवेका। हाथ जोड़ के सतगुरु सच्चे पातशाह जी दे चरणा दे विच मत्था टेकिया ते फिर अगे हाथ जोड़ के खलो गए। सतगुरु जी कहंदे क्या मनसा कह जलद बवेका, जेड़े सतगुरु सच्चे पातशाह जी बवेक दे भाव के ज्ञान दे समोह ने, जेड़े ज्ञान दे समुंदर सतगुरु सच्चे पातशाह जी ने, उन्हां ने आख्या की मनसा है भाव के तेरे चित दी इच्छा की। नमर सलाज तारे कर नैन बिनती सैत कहे मुख बैन। पाव के बड़ी निम्रता दे नाल अखां दे विच लज्जा नूं तारण करके फिर सैत प्रेम दे सहब देवां ने बेनती कीती। कहिंदे प्रभ जी एक सुत की अभिलाखै अपर बाशना कोई ना राखै। कहिंदे अहे सच्चे पातशाह जी एक पुत्र दी कामना है, लालसा है, होर सच्चे पातशाह जी मन दे विच किसी प्रकार दी कोई इच्छा नहीं। कृपा आप की ते मैं पाऊं स्त्री जन्म अपन सफलाऊं। सच्चे पातशाह जी तुहाडी कृपा दे नाल मैं पुत्र दी प्राप्ति करनी चाहुंदे हां। जिन्ना चिर मेरे घर दे विच पुत्र पैदा नहीं हुंदा उन्ना चिर मैं समझदी हां कि स्त्री दा जन्म सफल नहीं हुंदा। जथा अह मम सपतन केरे चाहो तथा मन अपने हेरे। सच्चे पातशाह जी जिवें मेरिया दोवें सौंकणा दे घर दे विच पुत्र ने, पाव के जीतो दे घर दे विच भी पुत्र है, सुंदरी दे घर भी पुत्र है, इसे तरीके दे नाल सच्चे पातशाह जी मेरे घर दे विच भी पुत्र होना चाहिए। सुन कर सिरी मुख ते फुरमायो पालो मनोरथ हृदय उठायो। सतगुरु गोविंद सिंह सच्चे पातशाह जी ने मुस्कुरा के वचन किया, केंद्रे साहब देवा बड़ा वधिया जिहड़ा मनोरथ है वह तू अपने मन दे विच धारण किया। कहां मनोरथ एक सुत केरे पुत्र खालसा होयस तेरे। सतगुरु गोविंद सिंह जी केंद्र ने साहब देवा तू ते एक पुत्र दी गल कर दे। सतगुरु जी केंद्र एक पुत्र दी की गल कर दे, ये सारे दा सारा जिन्ना भी साडा खालसा है ये सारा ही तेरा पुत्र है। लाखों को ये गणत ना आवे जगमो थिर नित जन्म सो पावे। इस तो अलावा साहब देवा इस खालसे तेरे पुत्र दे विच एक बहुत वड्डा वादा है, ये लखां दी गिणती दे विच है, और इस तो अलावा इस खालसे पुत्र दा कदी विनाश नहीं होवेगा। पाव के पुत्र खालसा तेरा है, जग में रह नित जन्म सो पाव है, क्योंकि हमेशा वास्ते ये जो खालसा तेरा पुत्र बनाया ये स्थिर रहेगा, पाव के दा कदे विनाश नहीं होवेगा। दूजे दा की है, अजीत सिंह मर सकदा है, जोरावर सिंह, फतेह सिंह, जुझार सिंह, ओ ते मर जाणगे एक ना एक दिन, पर ये खालसा ते कदे नहीं मरेगा। इस करके साहब देवा ये सारा मेरा रचिया हुआ खालसा तेरा पुत्र है, और इस अलावा ये सदा अटल रहेगा, सदीवी तौर ते रहेगा, कदे तेरे इन्हां पुत्रां दा विनाश नहीं होएगा। सकल सिंह अपने सुत जानो सुजस प्रताप बधाए महानो। सतगुरु जी कहिंदे ने सारिआं सिंघां नूं अज तों लैके तू अपने पुत्र ही समझ, तेरे प्रताप नूं जस नूं इह बहुत ज्यादा वधाउणगे। पुत्र खालसा तेरो पयो गोद पाए तुझ हमने दयो। ये सारे दा सारा खालसा तेरा पुत्र होया, अज तो लैके मैं सारे खालसे नू तेरी गोदी दे विच पौंदा। महद प्रताप समेत निहारो सदा आनंद बिलंद तारो। वड्डे प्रताप दे नाल हमेशा तू अपने पुत्रां नूं देखेंगी, सदा आनंद बिलंदा तारो। इस करके सदीवी तौर दे उते साहब देवा तू आनंदित रहेंगे, खुश रहेंगे। सुन सिरी मुख ते पई आनंद मानो बाक हाथ कर बंद। जदों ऐसा सतगुरां ने वचन कीता ते साहब देवा जी बड़े आनंदित होए ने, सतगुरु सच्चे पातशाह जी दे वचन नूं सत वचन करके मन्ने। मस्तक टेकत निज कर गई संतत जान हरख निज पाई। नमस्कार करके फिर अपने महलां दे विच चली गई है। कवि संतोख सिंह जी लिखते ने कि बड़े हरख दे नाल बड़ी खुशी दे नाल सारे खालसे नूं साहिब देवां ने सतगुरां दे बचन दे अनुसार अपना पुत्र स्वीकार किया। कवि करतार सिंह जी कलास वालिए इस तरह लिखते ने, दृढ़ निश्चा वेख के खत्री दा सतगुरां ने बचन स्वीकार किया। साहिब देवां जी तीसरे महल बने माता वड्डी आनंद अपार किया। इसे माता दी खालसा गोद पिया गुरां नाम अटक संसार किया। समझ रूप करतार दा गुरु जी नू पहले दिनों एक काम अख्तियार किया। वांग टहलना गुरां दी सेव करनी होर मोह ना किसे प्रकार किया। लगी रही सतगुरां दे सदा चरनी नहीं मूल ग्रस्त विहार किया। डिठा सुख ना होर करतार सिंघा सेवा करके जन्म सुधार किया। पाव के सेवा करके ही माता साहिब देवां ने अपने मनुखा जन्म नु सफल किया। इस जगह दे उते ग्रंथाकार भाई संतोख सिंह जी अपने इस अध्याय की समाप्ति करते ने। दूसरे पासे समा भी समाप्त हो चुका है ते तीसरे पासे एक प्रसंग की भी समाप्ति है। कल नू ग्रंथाकार भाई संतोख सिंह जी नवे अध्याय दे नाल जिस तरह अगे कथा नू बयान करनगे मैं उसे तरह साध संगत दे सन्मुख अर्ज करांगा। अगे जो सतगुरु सचे पातशाह जी दी रजा होवेगी उसे तरह वरते गया जिन्या ही अर्जा करदा होया मैं इत्थे ही कथा नू विश्राम दे के सारी सात संगत तो खिमा दा जाचका। हे अचूत हे पार ब्रह्म अविनाशी अगनास हे पूरन हे सर्व मैं दुख पंजन गुणतास हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे है पी होवन हार हे संता कै सदा संग ने धाराया धार हे ठाकुर हो दास रो मैं निर्गुण गुण नहीं कोई नानक दी जय नाम दान राखो ही है परोय जाही कुल ते प्रगट होय ताही कुल को नाम पुन द्वादश गुरिंड को मेरी है परनाम। एक ओंकार वाहिगुरु जी के फतेह श्री भगवती जी सहाय पातशाही बारहवीं प्रथम भगवती सिमर कै गुरु नानक लई ते आए फिर अंगद गुर ते अमरदास रामदास हुई सहाय अर्जन हर गोविंद नो सिमरो श्री हर आए श्री हर कृष्ण ते आईया जिस जिठे सब दुख जाए तेग बहादुर सिमरिया करनौने दावै ताए दसवें पातशाह श्री गुरु गोविंद सिंह जी सब थाई हुए जी सहाय सतगुरु बालक सिंह जी सिमरिया जिन्ना ने धर्म दा मार्ग दिया बताए अकाल पुरख श्री सतगुरु राम सिंह जी जिन जम तो लिया छुड़ाए जोत का जामा श्री सतगुरु हरि सिंह जी सिमरिया जिन्ना ने टुटी ले मिलाए वड्डे प्रताप वाले श्री सतगुरु प्रताप सिंह जी सिमरिया जिन्ना ने कलयुग विच सुच सोत ते नाम बाणी दा प्रवाह दिता चलाए सर्व कला सम्राट श्री सतगुरु जगजीत सिंह जी सिमरिया जिन्ना दी महिमा कही ना जाए हाजरा हजूर पहरे दे मालिक श्री सतगुरु उदय सिंह जी सब थाई होना जी सहाय गुरां के चार साहबजादे पंज प्यारे चाली मुक्ते बेअंत शहीदा भगतां दी कमाई वल ध्यान तरके आप जी दा पवित्र नाम चेते आवे हे सच्चे पातशाह जी असि सदा ही भुलण हारा सदा ही बख्शिंद पिता हो दरो करो सिखी सिदक बख्शो बेमुख होके ना मरिये पातशाह जी धरती ते धर्म वरताओ महामलेश दा नास करो अपने संत खालसे दा प्रकाश करो गऊ गरीब दे कष्ट नू दूर करो कुल सृष्टि आप जी दा पवित्र नाम जपे किसे नू दुख होवे ना श्री सतगुरु राम सिंह सच्चे पातशाह जी साडी प्रार्थना है आप जी दे चरणा विच गरीब नवाज साडा धर्म बनिया रहे सतगुरु राम सिंह सच्चे पातशाह जी आप जी दी प्यारी साध संगत ने एकत्र हो के आप जी दे पवित्र नाम दा सिमरन कीता है आप जी दे दर्शना दे निमित दर्शना दी दात बख्शो सतगुरु सच्चे पातशाह जी आप जी दे पावन पवित्र इतिहास दी कथा हुई है ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।